ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਮਨਪ੍ਰੀਤ ਕੌਰ ਜੀ ਨੇ ਆਪ ਜੀ ਨੂੰ ਲਾਹੀ ਬਾਣੀ ਦੇ ਕੀਰਤਨ ਦੁਆਰਾ ਨਿਹਾਲ ਕੀਤਾ ਹੈ। ਹੁਣ ਮੈਂ ਬੇਨਤੀ ਕਰਾਂਗਾ ਪੰਥ ਦੇ ਮਾਨ ਵਿਦਵਾਨ ਡਾਕਟਰ ਹਰਭਜਨ ਸਿੰਘ ਜੀ ਆਪ ਜੀ ਨੂੰ 9:45 ਤੱਕ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਸੋ ਮੈਂ ਬੇਨਤੀ ਕਰਾਂਗਾ ਡਾਕਟਰ ਹਰਭਜਨ ਸਿੰਘ ਜੀ ਨੂੰ, ਉਹ ਆਪ ਜੀ ਨੂੰ 9:45 ਤੱਕ ਉਸ ਮਹਾਨ ਸਤਿਗੁਰੂ ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਅਤੇ ਉਹਨਾਂ ਦੀ ਬਾਣੀਆਂ ਦੇ ਚਾਨਣ ਪਾਣਗੇ। ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਦੀ ਗੋਦ ਵਿੱਚ ਬੈਠ ਕੇ ਉਹਨਾਂ ਦੇ ਵਿਚਾਰ ਸਰਵਣ ਕਰੀਏ। ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਅਜੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਉਹ ਵੀ ਪਹੁੰਚ ਚੁੱਕੇ ਹਨ। ਉਹ ਵੀ ਇੱਕ ਘੰਟਾ ਆਪ ਜੀ ਨੂੰ ਲਾਹੀ ਬਾਣੀ ਦੇ ਕੀਰਤਨ ਦੌਰਾਨ ਹੱਲ ਕਰਨਗੇ ਡਾਕਟਰ ਹਰਭਜਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਬਿਰਾਜਮਾਨ ਵੱਖ ਵੱਖ ਸੰਪਰਦਾਵਾਂ ਜਥੇਬੰਦੀਆਂ ਨਾਲ ਸੰਬੰਧਿਤ ਅਤੇ ਬੁੱਧੀਜੀਵੀ ਗੁਰਮੁਖ ਪਿਆਰੇ ਮਾਈ ਭਾਈ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜਿਸ ਵਿਸ਼ੇ 'ਤੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨੇ ਹਨ, ਉਸ ਵਿਸ਼ੇ ਦੇ ਧੁਰੰਧਰ ਵਿਦਵਾਨ ਸਤਿਕਾਰਯੋਗ ਭਾਈ ਬਲਬੀਰ ਸਿੰਘ ਜੀ, ਜਿਨ੍ਹਾਂ ਨੂੰ ਆਪ ਸਾਰੇ ਭਲੀ ਭਾਂਤ ਜਾਣਦੇ ਹੋ, ਉਹ ਇਸ ਦੀਵਾਨ ਵਿੱਚ ਆ ਗਏ ਨੇ ਅਤੇ ਆਪ ਜੀ ਨੂੰ ਦਸਮ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਨਾਲ ਨਿਹਾਲ ਕਰਨਗੇ। ਮੈਂ ਆਪਣੇ ਕੁਝ ਵਿਚਾਰ ਉਸ ਵਿਦਵਾਨ ਬਜ਼ੁਰਗ ਦੀ ਆਗਿਆ ਨਾਲ ਆਪ ਜੀ ਦੇ ਸਨਮੁੱਖ ਰੱਖਣੇ ਚਾਹੁੰਦਾ ਹਾਂ। ਪਹਿਲਾਂ ਪਹਿਲ ਡਾਕਟਰ ਰਤਨ ਸਿੰਘ ਜੱਗੀ ਜੀ ਨੇ ਜਦੋਂ ਦਸਮ ਗ੍ਰੰਥ 'ਤੇ ਕਰਤੱਤਵ 'ਤੇ ਸ਼ੋਧ ਦਾ ਕੰਮ ਖੋਜ ਦਾ ਕੰਮ ਕੀਤਾ ਸੀ ਤਾਂ ਉਹਨਾਂ ਇਹ ਸੰਸਾ ਪ੍ਰਗਟ ਕੀਤਾ ਕਿ ਦਸਮ ਗ੍ਰੰਥ ਦੀ ਸਾਰੀ ਬਾਣੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਨਹੀਂ ਹੈ। ਉਸ ਤੋਂ ਬਾਅਦ ਇੱਕ ਕਿਤਾਬ ਸ਼ਮਸ਼ੇਰ ਸਿੰਘ ਅਸ਼ੋਕ ਜੀ ਦੀ ਇਸ ਵਿਸ਼ੇ ਉੱਤੇ ਆਈ। ਪ੍ਰੋਫੈਸਰ ਪਿਆਰਾ ਸਿੰਘ ਪਦਮ ਜੀ ਨੇ ਦਸਮ ਗ੍ਰੰਥ ਦੇ ਹੱਕ ਵਿੱਚ ਲਿਖਿਆ। ਗਿਆਨੀ ਭਾਗ ਸਿੰਘ ਅੰਬਾਲਾ ਨੇ ਦਸਮ ਗ੍ਰੰਥ ਦੇ ਸੰਬੰਧ ਵਿੱਚ ਜੋ ਕੁਝ ਲਿਖਿਆ ਗਿਆ ਸੀ ਉਸ ਵਾਸਤੇ ਅਕਾਲ ਤਖਤ ਦੇ ਹੁਕਮ ਰਾਹੀਂ ਉਹਨਾਂ ਨੂੰ ਪੰਥ ਵਿੱਚੋਂ ਛੇਕਿਆ ਵੀ ਗਿਆ। ਪਿਛਲੇ ਗਿਆਨੀ ਭਾਗ ਸਿੰਘ ਤੋਂ ਬਾਅਦ ਕੁਝ ਸੰਸਥਾਵਾਂ ਜਾਂ ਕੁਝ ਵਿਅਕਤੀ ਦਸਮ ਗ੍ਰੰਥ ਦੇ ਵਿਰੁੱਧ ਪ੍ਰਚਾਰ ਜ਼ਰੂਰ ਕਰਦੇ ਰਹੇ ਨੇ, ਪਰੰਤੂ ਖੁੱਲ੍ਹ ਕੇ ਵਿਚਾਰ ਦਸਮ ਗ੍ਰੰਥ ਦੇ ਵਿਰੁੱਧ ਸੰਗਤਾਂ ਦੇ ਸਾਹਮਣੇ ਰੱਖਣ ਦਾ ਕਿਸੇ ਨੇ ਹੌਸਲਾ ਨਹੀਂ ਕੀਤਾ। ਪਿਛਲੇ ਕੁਝ ਅਰਸੇ ਵਿੱਚ ਕਾਲਾ ਅਫਗਾਨਾ ਨਾਂ ਦਾ ਕੋਈ ਵਿਅਕਤੀ ਹੈ, ਉਹਨਾਂ ਦੀ ਇੱਕ ਬਹੁਤ ਹੀ ਘਟੀਆ ਲੱਚਰ ਕਿਸਮ ਦੀ ਕਿਤਾਬ, ਜਿਸ ਬੰਦੇ ਨੂੰ ਜੇ ਕਿਤਾਬ ਮੈਂ ਵਿਚਿੱਤਰ ਨਾਟਕ 'ਤੇ ਲਿਖਣੀ ਹੈ ਤਾਂ ਵਿਚਿੱਤਰ ਨਾਟਕ ਦੇ ਸਪੈਲਿੰਗ ਤਾਂ ਮੈਨੂੰ ਘੱਟੋ ਘੱਟ ਆਉਣੇ ਚਾਹੀਦੇ ਨੇ ਜੋ ਦਸਮ ਗ੍ਰੰਥ 'ਚ ਲਿਖੇ ਗਏ ਨੇ। ਉਸ ਬੰਦੇ ਨੂੰ ਸਪੈਲਿੰਗ ਤੱਕ ਵਿਚਿੱਤਰ ਨਾਟਕ ਦੇ ਨਹੀਂ ਆਉਂਦੇ। ਉਸ ਵਿਅਕਤੀ ਨੇ ਇੱਕ ਬੜੀ ਘਟੀਆ ਕਿਸਮ ਦੀ ਕਿਤਾਬ, ਕਿਉਂਕਿ ਜੇ ਕੋਈ ਵਿਅਕਤੀ ਕਹੇ ਕਿ ਬੜੇ ਦਸਮ ਗ੍ਰੰਥ ਬੜੇ ਕਿਸੇ ਕੁਝ ਹੱਥਾਂ ਨਾਲ ਲਿਖਿਆ ਹੋਇਆ ਹੈ ਤਾਂ ਇਹ ਲੱਚਰ ਬਾਤ ਹੈ, ਘਟੀਆ ਗੱਲ ਹੈ। ਜੇਕਰ ਅਸੀਂ ਇਹ ਵੀ ਕਹੀਏ ਕਿ 99% ਦਸਮ ਗ੍ਰੰਥ ਹਜ਼ੂਰ ਦਸਮ ਪਾਤਸ਼ਾਹ ਦੇ ਨਹੀਂ, एक परसेंट भी अगर गुंजाइश है कि यह दसम पातशाह जी का है तो इसनू कुछ ही रचना कहना, एक परसेंट संभावना है कि मैं अपने गुरु नू कोजा कह रहा। तो इन व्यक्तियों ने गुरु नू कोजा कह दिता, चलो ये भी छड़ दईए। मैं ये मन लैंदा कि दसम ग्रंथ दियां कुछ बाणियां गुरु साहब ने ना लिखिया होणगियां, जे उन्होंने सिखा ने लिखिया होण, सिखा भी ना लिखिया होन, राम ते श्याम जिहड़ा उन्होंने दरबारी कवि उन्हें लिखिया होन, जे वह गुरु ने सुन लिया हम तो वह लचर रचनावां नहीं हो सकदियां। जिहड़ियां रचनावां गुरु सुन सकता है वह रचनावां माड़ियां मेरे सुनने वास्ते किवें हो सकदियां। परंतु काला अफगाना की बहुत घटिया किताब आने तो बाद सरदार गुरतेज सिंह जेड़े झूठो झूठ आप बने नैशनल प्रोफेसर ऑफ सिखीज़म हैं, सिखा ने कोई खिताब नहीं दिता, जदों चैलेंज किया गया तो कहन लगे नहीं, फिर नैशनल कटना शुरू कर दिता, प्रोफेसर ऑफ सिखीज़म लिखना शुरू कर दिता। उन्होंने पंजाबी ट्रिब्यून विच दसम ग्रंथ के विरुद्ध एक लेख छापिया जिदे विच कुछ भी नवा नहीं सी, जो कुछ पुराना सी वह भी घटिया तरीके पेश किया। उहदा जवाब मेरे मित्र डॉक्टर हरपाल सिंह पन्नू ने दिता, जदों चर्चा सरगर्म हुई मैं भी एक लेख लिखिया, परंतु ये लेख साढ़े वापस कर दिते भी हुण अकाल तख्त ने इस विषय उत्ते चर्चा जिहड़ी है वह बंद कर दिती है, जिहड़ी कि मैं समझदा कि अकाल तख्त के जथेदार ने बड़े ही माड़े मौके पर इस किस्म का आदेश संगत नूं दिता। क्यों समा माड़ा सी? क्योंकि जिन्होंने दसम ग्रंथ के विरुद्ध बकवास करनी सी वह कर चुके सन, उन्हां दा जवाब देण वास्ते जदों कुछ लोग अगे आए तो अकाल तख्त ने पाबंदी ला दी भी हुण इहदे ते चर्चा नहीं होवेगी। मेरी यह बेनती है कि दसम ग्रंथ दा जदों तक सिस्टम बंदे नूं समझ नहीं आउंदा कि इहदे विच चीज़ की है, तदों तक उस बंदे नूं दसम ग्रंथ की बाणी के संबंध में कुछ भी नहीं बोलना चाहिए। पहलां समझना पवेगा की चीज़ है, गुरु ग्रंथ साहब की बाणी की है, तो दसम ग्रंथ की बाणी की है। जे इस गल की समझ आ जाए तो यह निर्णय करना सौखा हो जाएगा कि यह बाणी श्री गुरु जी की है या सिखां दी है या कवियां दी है या उन्हां कवियां दी है जेड़े जान बुझ के सिख धर्म में मिलावट करना चाहते सन। यह फैसला तां हो सकेगा। मैं थोड़ी जी गल इस प्रसंग में पहला करके फिर अगे दूजियां गल्लां करांगा। नाम जिहड़ा कि साडे जीवन का आधार है, साचा नाम मेरा आधार, ये नाम साडे संपर्क विच दो तरीकियां नाल आउंदा है। एक तो है परमेश्वर जी दे जिहड़े कुदरत विच विद्यमान गुण हैं, कुदरत विच जिहड़े उहदे वरतदे गुण हैं, उन्हां गुणां दी महापुरख आ के साडे वर्गियां नूं पछाण कराते हैं कि परमेश्वर जी विच आ आ आ आ गुण है। वो मरदा नहीं, आउंदा ते जांदा नहीं, उन्हूं सत कह दिता, जमन मरन विच टाइम की सीमा च नहीं, अकाल कह दिता। उहदे गुणा राही उहदी पहचान हुंदी है, क्योंकि परमेश्वर रूप ना रेख ना रंग के चित्रहों गुण ते प्रभ भिन्न। हुण पछाण किवें होवे? पछाण होवेगी गुणा करके। जेडे इस संसार के अंदर जितने चंगे गुण विद्यमान ने यह परमेश्वर जी के गुण ने, मेरे ते तुहाडे नहीं हन। साडे विच सारे गुण जेडे ने उन्हां दा आधार परमेश्वर है। तो एक तो नाम की पछाण हुंदी है, परमेश्वर की पछाण हुंदी है गुणा तो। यह गुण आधारित जेडे नाम पैंदे ने इन्हां नूं बाणी विच किरतम नाम कहा है। किरतम नाम कथे तेरे जेबा, सत नाम तेरा परापूर्वला। किरतम नाम शब्द किरतम का मतलब है कृत्रम, कृत्रम संस्कृत का शब्द है, कृत्रम का अर्थ है बनावटी। हुण तुसी कहोगे नाम बनावटी किवें हो सकता है? हाँ, नाम बनावटी हुंदा है, क्योंकि नाम सिर्फ पहचान वास्ते रख्या होया है। मेरा नाम हरभजन सिंह है, ਪਰੰਤੂ ਇਹ ਨਾਮ ਜੋਗਿੰਦਰ ਸਿੰਘ ਵੀ ਹੋ ਸਕਦਾ ਸੀ ਜੇ ਮਾਂ ਪਿਓ ਰੱਖ ਦਿੰਦੇ, ਵਿਅਕਤੀ ਉਹੀ ਰਹਿਣਾ ਸੀ। ਮਦਰਾਸ ਸ਼ਹਿਰ ਦਾ ਨਾਮ ਚੇਨਈ ਹੋ ਗਿਆ, ਕੋਈ ਗਲੀ ਕੂਚਾ ਮਹੱਲਾ ਕੁਛ ਨਹੀਂ ਬਦਲਿਆ, ਨਾਮ ਬਦਲ ਦਿੱਤਾ ਹੈ, ਨਾਮ ਬਦਲਿਆ ਜਾ ਸਕਦਾ ਹੈ। ਜਿਹੜਾ ਨਾਮ ਪਰਮੇਸ਼ਰ ਜੀ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਨਾਮ ਗੁਣ ਉਹੀ ਰਹਿਣਗੇ, ਨਾਮ ਬਾਈਬਲ ਵਿੱਚ ਬਦਲ ਜਾਏਗਾ, ਕੁਰਾਨ ਵਿੱਚ ਹੋਰ ਨਾਮ ਆ ਜਾਏਗਾ, ਵੇਦਾਂ ਵਿੱਚ ਹੋਰ ਨਾਮ ਆ ਜਾਏਗਾ, ਗੁਣ ਉਹੀ ਰਹਿਣਗੇ। ਗੁਣਾਂ ਦੇ ਆਧਾਰ ਉੱਤੇ ਜਿਹੜਾ ਪਰਮੇਸ਼ਰ ਜੀ ਦਾ ਨਾਮ ਰੱਖਦੇ ਹਾਂ, ਕਿਉਂਕਿ ਉਹ ਨਾਮ ਅੱਖਰਾਂ ਰਾਹੀਂ ਰੱਖਿਆ ਹੈ, ਇਸ ਕਰਕੇ ਉਹ ਨਾਮ ਬਦਲਨਸ਼ੀਲ ਹੈ, ਇਸ ਕਰਕੇ ਉਹਨੂੰ ਕਿਰਤਮ ਨਾਮ ਕਿਹਾ ਗਿਆ ਹੈ। ਦੂਜਾ ਨਾਮ, ਜਾਪ ਸਾਹਿਬ ਦੀ ਬਾਣੀ ਪੜ੍ਹੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਰਤਮ ਨਾਮ ਡੋਮੀਨੇਟ ਕਰਦਾ ਹੈ, ਬਹੁਤ ਹੀ ਵਿਆਖਿਆ ਜਿਹੜੀ ਹੈ ਉਹ ਕਿਰਤਮ ਨਾਮ ਦੀ ਹੈ, ਪਰਮੇਸ਼ਰ ਜੀ ਦੇ ਗੁਣਾਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਆਖਿਆ ਹੈ। ਇਸ ਕਰਕੇ ਦੁਨੀਆ ਦਾ ਕੋਈ ਵੀ ਇਨਸਾਨ ਸਿੱਖ ਬਣੇ ਜਾਂ ਨਾ ਬਣੇ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਦੈਵੀ ਗੁਣ, ਪਰਮੇਸ਼ਰ ਜੀ ਦੇ ਗੁਣ ਗ੍ਰਹਿਣ ਕਰ ਸਕਦਾ ਹੈ, ਗ੍ਰਹਿਣ ਕਰਕੇ ਉੱਚਾ ਹੋ ਸਕਦਾ ਹੈ, ਗੁਣਵਾਨ ਹੋ ਸਕਦਾ ਹੈ, ਸਿੱਖ ਹੋਵੇ ਜਾਂ ਨਾ ਹੋਵੇ। ਹੁਣ ਦਸਮ ਗ੍ਰੰਥ ਵੱਲ ਚੱਲੀਏ। ਦਸਮ ਗ੍ਰੰਥ ਦੇ ਸ਼ੁਰੂ 'ਚ ਹੀ ਕਹਿ ਦਿੱਤਾ ਹੈ, ਇਸ ਗ੍ਰੰਥ ਵਿੱਚ ਜੋ ਕੁਝ ਕਹਿਣਾ ਹੈ, ਵਰਣਨ ਕਰਨਾ ਹੈ, ਉਹ ਗੁਰੂ ਜੀ ਨੇ ਪਹਿਲੇ ਛੰਦ ਵਿੱਚ ਦੱਸ ਦਿੱਤਾ ਹੈ। ਤਬ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸਮਥ। ਮੈਂ ਇਸ ਗ੍ਰੰਥ ਦੇ ਵਿੱਚ ਜਿਹੜੀ ਸੂਝ ਪਰਮੇਸ਼ਰ ਜੀ ਨੇ ਬਖਸ਼ਿਸ਼ ਕੀਤੀ ਹੈ, ਉਸ ਸਮਥ ਨਾਲ ਚੁਣ ਚੁਣ ਕੇ ਪਾਰਬ੍ਰਹਮ ਪਰਮੇਸ਼ਰ ਜੀ ਦੇ ਹੁਣ ਕਰਮ ਨਾਮ ਕਹਿਣ ਲੱਗਾ ਹਾਂ। ਹੁਣ ਕਰਮ ਨਾਮ ਕਿਹੜਾ ਹੈ? ਕਰਮ ਨਾਮ ਹੈ ਜਿਹੜਾ ਦੈਵੀ ਕੌਤਕਾਂ ਤੋਂ ਨਾਮ ਪੈਂਦਾ ਹੈ, ਡਿਵਾਈਨ ਐਕਸ਼ਨ। ਰੱਬ ਜਿਹੜਾ ਹੈ ਕਿਸੇ ਨਾ ਕਿਸੇ ਵਿਅਕਤੀ, ਕਿਸੇ ਪੈਗੰਬਰ, ਕਿਸੇ ਅਵਤਾਰ ਰਾਹੀਂ ਸੰਸਾਰ ਵਿੱਚ ਆਉਂਦਾ ਅਤੇ ਇਹੋ ਜਿਹੇ ਕੌਤਕ ਕਰਦਾ ਕਿ ਫਿਰ ਉਹਨਾਂ ਕੌਤਕਾਂ ਦੇ ਆਧਾਰ ਉੱਤੇ ਉਹਦੇ ਨਾਮ ਪੈ ਜਾਂਦੇ ਨੇ, ਉਹ ਕਰਮ ਨਾਮ ਹੁੰਦਾ। ਜਿਸ ਤਰ੍ਹਾਂ ਮੁਰ ਰਾਕਸ਼ ਨੂੰ ਮਾਰਿਆ ਅਤੇ ਨਾਮ ਪੈ ਗਿਆ ਮੁਰਾਰੀ, ਮੁਰਾਰੀ ਨਾਮ ਪੈ ਗਿਆ, ਮੁਰ ਅਰੀ ਮੁਰਦਾ ਸ਼ਤਰੂ, ਮੁਰ ਰਾਕਸ਼ ਨੂੰ ਮਾਰਨ ਵਾਲਾ ਨਾਮ ਪੈ ਗਿਆ ਮੁਰਾਰੀ। ਜਿਹੜਾ ਦਸਮ ਗ੍ਰੰਥ ਹੈ ਇਹਦੇ ਵਿੱਚ ਭਾਵੇਂ ਇਹ ਨਹੀਂ ਕਿ ਪਰਮੇਸ਼ਰ ਦੇ ਗੁਣ ਆਧਾਰਿਤ ਕਿਰਤਮ ਨਾਮ ਨਹੀਂ ਹੈ, ਕਿਰਤਮ ਨਾਮ ਹੈ, ਪਰੰਤੂ ਡੋਮੀਨੇਟ ਕਰਨ ਵਾਲਾ ਨਾਮ ਜਿਹੜਾ ਹੈ ਉਹ ਕੀ ਹੈ? ਕਰਮ ਨਾਮ। ਰੱਬ ਜਿਹੜਾ ਹੈ, ਰੱਬ ਦੇ ਦੋ ਸਰੂਪ, ਜਿਹਨੂੰ ਅਸੀਂ ਆਪਣੀ ਭਾਸ਼ਾ 'ਚ ਸਰਗੁਣ ਨਿਰਗੁਣ ਕਹਿੰਦੇ ਹਾਂ, ਪੱਛਮ ਦੀ ਭਾਸ਼ਾ ਵਿੱਚ ਗੋਡ ਇਨ ਹਿਸਟਰੀ, ਗੋਡ ਬਿਯੋਂਡ ਹਿਸਟਰੀ। ਉਹ ਰੱਬ ਜਿਹੜਾ ਇਤਿਹਾਸ ਤੋਂ ਉੱਪਰ ਹੈ, ਸਮੇਂ ਦੀਆਂ ਸੀਮਾਵਾਂ ਤੋਂ ਉੱਪਰ ਰਹਿਣ ਵਾਲਾ ਰੱਬ, ਵਾਹਿਗੁਰੂ ਜਿਹੜਾ ਹੈ, ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ ਕਿਹਾ ਹੈ, ਉਹ ਅਕਾਲ ਸਰੂਪ ਹੈ। ਦੂਜਾ ਰੱਬ ਦਾ ਸਰੂਪ ਹੈ ਗੋਡ ਇਨ ਹਿਸਟਰੀ, ਸਮੇਂ 'ਚ ਆਉਣ ਵਾਲਾ, ਇਤਿਹਾਸ ਵਿੱਚ ਆਉਣ ਵਾਲਾ ਰੱਬ, ਜਿਹੜਾ ਕਦੇ ਮੂਸਾ ਰਾਹੀਂ ਆਇਆ, ਕਦੇ ਹਜ਼ਰਤ ਮੁਹੰਮਦ ਸਾਹਿਬ ਰਾਹੀਂ ਆਇਆ, ਕਦੇ ਰਾਮ ਰਾਹੀਂ, ਕਦੇ ਕ੍ਰਿਸ਼ਨ ਰਾਹੀਂ, ਵੱਖ ਵੱਖ ਰੂਪ ਧਾਰਨ ਕਰਕੇ ਦੈਵੀ ਕੌਤਕ ਪਰਮੇਸ਼ਰ ਜੀ ਨੇ ਵਰਤਾਏ, ਕਿਸੇ ਜਾਮੇ ਵਿੱਚ ਆਪਣੀ ਸ਼ਕਤੀ ਰੱਖ ਕੇ ਜਿਹੜੇ ਦੈਵੀ ਕੌਤਕ ਪਰਮੇਸ਼ਰ ਜੀ ਨੇ ਕੀਤੇ ਇਸ ਸੰਸਾਰ 'ਚ ਆ ਕੇ, ਉਹਨਾਂ ਦੇ ਉਸ ਸਰੂਪ ਨੂੰ ਅਸੀਂ ਗੋਡ ਇਨ ਹਿਸਟਰੀ ਕਹਾਂਗੇ। ਜਦੋਂ ਗੋਡ ਇਨ ਹਿਸਟਰੀ ਆਉਂਦਾ ਹੈ, ਫਿਰ ਉਹ ਇੱਥੇ ਆ ਕੇ ਜਿਹੜੇ ਦੈਵੀ ਕਰਮ ਕਰਦਾ, ਜਿਵੇਂ ਕਲਗੀ ਲਗਾਈ ਅਤੇ ਕਲਗੀ ਧਰ ਹੋ ਗਿਆ, ਬਾਜ ਰੱਖਿਆ ਅਤੇ ਬਾਜਾਂ, ਅਤੇ ਜਿਹੜੇ ਨਾਮ ਐਕਸ਼ਨ ਦੇ ਆਧਾਰ 'ਤੇ, ਕਰਮ ਦੇ ਆਧਾਰ 'ਤੇ ਪੈਂਦੇ ਨੇ, ਉਹਨਾਂ ਨੂੰ ਕਰਮ ਨਾਮ ਕਹਿੰਦੇ ਹਾਂ। ਜਿਵੇਂ ਅਕਾਲ ਦੇ ਇੱਕਦਮ ਉਲਟ ਨਾਮ ਹੈ ਕਾਲ, ਕਾਲ ਅਕਾਲ ਦੇ ਉਲਟ ਹੈ, ਪਰੰਤੂ ਰੱਬ ਜਿਸ ਨੇ ਸਮਾਂ ਸਾਜਿਆ ਹੈ, ਸਮੇਂ 'ਚ ਆਪ ਹੀ ਵਰਤਦਾ ਹੈ, ਸਮੇਂ ਤੋਂ ਉੱਪਰ ਰਹਿ ਕੇ ਵੀ ਸਮੇਂ ਵਿੱਚ ਉਹ ਹੀ ਵਰਤ ਰਿਹਾ ਹੈ, ਇਸ ਕਰਕੇ ਉਹਦੇ ਕਾਲ ਸਰੂਪ ਨੂੰ ਕਹੀਏ ਕਿ ਹੋ ਹੀ ਨਹੀਂ ਸਕਦਾ, ਇਹਦੀ ਕੋਈ ਸੰਭਾਵਨਾ ਨਹੀਂ। ਜੇ ਉਹ ਅਕਾਲ ਹੈ ਤਾਂ ਸਮਾਂ ਵੀ ਸਿਰਜਿਆ, ਉਹਦਾ ਹੈ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਸਮਿਆਂ 'ਚ ਵੀ ਸੱਚ ਹੈ, ਯੁਗਾਂ 'ਚ ਵੀ ਸੱਚ ਹੈ, ਉਹਦਾ ਅਕਾਲ ਸਰੂਪ ਵੀ ਹੈ ਅਤੇ ਉਹਦਾ ਕਾਲ ਰੂਪ ਵੀ ਹੈ। ਕਾਲ ਰੂਪ ਵੀ ਉਤਨਾ ਮਹੱਤਵਪੂਰਨ ਹੈ ਜਿਤਨਾ ਅਕਾਲ ਰੂਪ ਹੈ, ਬਲਕਿ ਮੈਂ ਤਾਂ ਇਹ ਕਹਾਂਗਾ ਕਿ ਇਹ ਸੰਸਾਰ ਨਹੀਂ ਸੀ ਸਿਰਜਿਆ, ਮੈਂ ਉਸ ਰੱਬ ਤੋਂ ਕੀ ਲੈਣਾ ਹੈ, ਮੈਂ ਤਾਂ ਉਸ ਰੱਬ ਦੇ ਨੇੜੇ ਜਾਣਾ ਚਾਹੁੰਦਾ ਜਿਹੜਾ ਇਸ ਸਮੇਂ 'ਚ ਹੈ। ਪਹਿਲਾਂ ਕੀ ਹੈ, ਮੈਂ ਮੇਰੀ ਹੋਂਦ ਹੀ ਕੋਈ ਨਹੀਂ ਸੀ, ਮੇਰਾ ਉਸ ਰੱਬ ਨਾਲ ਕੋਈ ਵਾਸਤਾ ਹੀ ਨਹੀਂ ਸੀ, ਮੇਰੀ ਤਾਂ ਉਸ ਰੱਬ ਨਾਲ ਸਾਂਝ ਹੈ ਜਿਹੜਾ ਇਸ ਸਮੇਂ 'ਚ ਵਰਤ ਰਿਹਾ ਹੈ, ਜਿਹੜਾ ਮੇਰੀ ਲਾਈਫ ਵਿੱਚ ਮੈਨੂੰ ਆਸਰਾ ਦੇ ਸਕਦਾ, ਮੇਰਾ ਤਾਂ ਬਹੁਤਾ ਵਾਸਤਾ ਉਸ ਰੱਬ ਨਾਲ ਹੈ। ਤੋ ਸਮੇਂ ਵਿੱਚ ਵਰਤਦੇ ਰੱਬ ਤੋਂ ਬੇਮੁਖ ਹੋ ਕੇ ਇਹ ਕਹਿਣਾ ਕਿ ਮਹਾਂਕਾਲ ਤਾਂ ਸ਼ਿਵਜੀ ਹੈ, ਸਿਰੇ ਦੀ ਮੂਰਖਤਾ ਹੈ। ਮਹਾਂਕਾਲ ਕੀ ਹੈ? ਕਾਲ ਕਾਲੇ, ਨਮੋ ਕਾਲ ਕਾਲੇ ਜਾਪ ਸਾਹਿਬ 'ਚ ਕਹਿੰਦੇ ਹਾਂ ਸਰਬ ਕਾਲੇ, ਕਾਲ ਕਾਲੇ ਹੀ ਮਹਾਂਕਾਲੇ ਹੈ। ਰਾਜਿਆਂ ਦਾ ਰਾਜਾ ਮਹਾਰਾਜਾ ਹੋ ਜਾਂਦਾ ਹੈ, ਇਸੇ ਤਰ੍ਹਾਂ ਕਾਲਾਨ ਕਾਲ ਜਿਹੜਾ ਹੈ ਉਹ ਮਹਾਂਕਾਲ ਹੈ। ਮਹਾਂਕਾਲ ਸ਼ਿਵਜੀ ਨਹੀਂ ਹੈ। ਇਸ ਤਰ੍ਹਾਂ ਤਾਂ ਅੱਲਾਹ ਇੱਕ ਮੂਰਤੀ ਦਾ ਨਾਮ ਸੀ, ਜਿਹੜੀਆਂ 360 ਮੂਰਤੀਆਂ ਮੱਕਾ ਵਿੱਚ ਸਥਾਪਿਤ ਸਨ ਉਹਨਾਂ 'ਚੋਂ ਪ੍ਰਮੁੱਖ ਦੇਵ ਅੱਲਾਹ ਤਾਂ ਅੱਲਾਹ ਉਹਦਾ ਨਾਮ ਸੀ। ਪਰੰਤੂ ਅੱਜ ਅੱਲਾਹ ਜੜ ਪੱਥਰ ਨਹੀਂ ਹੈ, ਅੱਲਾਹ ਤਾਂ ਉਹ ਹੈ ਜਿਹੜਾ ਇਸਲਾਮ ਨੇ ਅਰਥ ਕਰਨੇ ਨੇ। ਮਹਾਂਕਾਲ ਤਾਂ ਉਹ ਹੈ ਦਸਮ ਗ੍ਰੰਥ ਵਿੱਚ ਜਿਹੜੇ ਅਸੀਂ ਅਰਥ ਕਰਨੇ ਨੇ, ਅਤੇ ਸਾਡਾ ਮਹਾਂਕਾਲ ਜਿਹੜਾ ਹੈ ਉਹ ਬ੍ਰਾਹਮਣ ਵਾਲਾ ਮਹਾਂਕਾਲ ਨਹੀਂ ਹੈ। ਦਰਅਸਲ ਬ੍ਰਾਹਮਣ ਦਾ ਮਹਾਂਕਾਲ ਹੈ ਹੀ ਨਹੀਂ। ਮੇਰੇ ਜਿਹੜੇ ਭਰਾ ਦਸਮ ਗ੍ਰੰਥ 'ਤੇ ਕਿੰਤੂ ਕਰਦੇ ਨੇ, ਮੈਨੂੰ ਉਹਨਾਂ ਦੀ ਅਕਲ 'ਤੇ ਅਫਸੋਸ ਹੈ ਕਿ ਅਜੇ ਤੱਕ ਇੱਕ ਵਿਦਵਾਨ ਵੀ ਇਹ ਸਪਸ਼ਟ ਨਹੀਂ ਕਿ ਦਸਮ ਗ੍ਰੰਥ ਦੇ ਰਾਹੀਂ ਜੇ ਸਾਡੇ ਧਰਮ ਵਿੱਚ ਕੋਈ ਮਿਲਾਵਟ ਕਰਨੀ ਚਾਹੁੰਦਾ ਸੀ ਉਹ ਕੌਣ ਸੀ, ਬ੍ਰਾਹਮਣ ਸੀ ਜਾਂ ਤਾਂਤਰਿਕ ਸਨ। ਕਿਉਂਕਿ ਤਾਂਤਰਿਕ ਮਤ ਅਤੇ ਬ੍ਰਾਹਮਣਵਾਦ ਇਹ ਬਿਲਕੁਲ ਇੱਕ ਦੂਜੇ ਦੇ ਕਿਸੇ ਸਮੇਂ ਵੈਰੀ ਸਨ। ਸ਼ਿਵਜੀ ਵੈਦਿਕ ਧਰਮ ਦਾ ਦੇਵਤਾ ਨਹੀਂ ਹੈ, ਸ਼ਿਵਜੀ ਦਾ ਦੇਵਤਾ ਹੈ ਤਾਂਤਰਿਕ ਲੋਕਾਂ ਦਾ, ਅਨਾਰੀਆ ਲੋਕਾਂ ਦਾ ਦੇਵਤਾ ਹੈ। ਜਿਹੜਾ ਦੇਵਤਾ ਆਰੀਆਂ ਦਾ ਸੀ ਉਹ ਤਾਂ ਵਿਸ਼ਨੂੰ ਭਗਵਾਨ ਸੀ। ਵਿਸ਼ਨੂੰ ਅਤੇ ਸ਼ਿਵਜੀ ਦੀ ਪੂਜਾ ਦਾ ਝਗੜਾ ਜਿਹੜਾ ਹੈ ਇਹ ਹਰਨਾਕਸ਼ਪ, ਜਿਹਨੂੰ ਹਰਨਾਕਸ਼ ਕਹਿੰਦੇ ਆ, ਅਤੇ ਪ੍ਰਹਿਲਾਦ ਦਾ ਝਗੜਾ ਹੀ ਸਿਰਫ ਇਹ ਹੈ। ਹਰਨਾਕਸ਼ ਕਹਿੰਦੇ ਸ਼ਿਵਜੀ ਦਾ ਨਾਮ ਜਪਿਆ ਜਾਏਗਾ, ਅਤੇ ਪ੍ਰਹਿਲਾਦ ਕਹਿੰਦੇ ਕਿ ਨਹੀਂ, ਵਿਸ਼ਨੂੰ ਦਾ ਨਾਮ ਜੇ ਕੋਈ ਜਪਦਾ ਤਾਂ ਕੀ ਬੁਰਾ, ਪਰਮੇਸ਼ਰ ਦੇ ਨਾਮ ਤਾਂ ਕਈ ਹੋ ਸਕਦੇ। ਸੋ ਮੈਂ ਇਹ ਨਿਵੇਦਨ ਕਰ ਰਿਹਾ ਸਾਂ ਕਿ ਜਿਹੜਾ ਅਕਾਲ ਨਾਮ ਹੈ ਕਿਤੇ ਕਿਤੇ ਜੇ ਉਹਦੇ ਉਲਟ ਲੱਗਦਾ ਸਾਨੂੰ ਕਾਲ ਨਾਮ, ਪਰੰਤੂ ਰੱਬ ਜਿਹੜਾ ਹੈ ਸਮਿਆਂ 'ਚ ਵੀ ਵਸਦਾ ਹੈ, ਅਤੇ ਸਮਿਆਂ 'ਚ ਵੱਸ ਕੇ ਵੀ ਸਮਿਆਂ ਤੋਂ ਉੱਪਰ ਹੈ, ਇਸ ਕਰਕੇ ਉਹ ਕਾਲ ਵੀ ਹੈ ਅਤੇ ਅਕਾਲ ਵੀ ਹੈ। ਬਲਕਿ ਤੁਸੀਂ ਦੇਖੋ ਜਾਪ ਸਾਹਿਬ ਪੜ੍ਹਦੇ ਹਾਂ, ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਉਸ ਨਾਰਾਇਣ ਨੂੰ ਨਮਸਕਾਰ ਹੈ ਜਿਸ ਦੇ ਕਾਰਨ ਸੰਸਾਰ ਵਿੱਚ ਮੰਦੇ ਕਰਮ ਵੀ ਹੁੰਦੇ ਨੇ, ਕਰੂਰ ਕਰਮ। ਉਸ ਨਾਰਾਇਣ ਨੂੰ ਨਮਸਕਾਰ ਹੈ ਪਰਮੇਸ਼ਰ ਜੀ ਨੂੰ, ਜਿਹੜਾ ਕਿ ਅੰਧੇਰਿਆਂ ਦਾ ਸਵਾਮੀ ਨਹੀਂ ਹੈ, ਚਾਨਣ ਦਾ ਸਵਾਮੀ ਤਾਂ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਉਹ ਅੰਧਕਾਰ ਦਾ ਸਵਾਮੀ ਨਹੀਂ ਹੈ। ਕਿਉਂ? ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਅਤੇ ਕੇਵਲ ਗੁਣਾਂ ਦੀ ਗੱਲ ਹੈ, ਗੁਣ ਉਹਦਾ ਚਾਨਣ ਹੈ, ਪਰੰਤੂ ਸੰਸਾਰ ਦੀ ਖੇਡ ਵਿੱਚ ਅੰਧੇਰਾ ਅਤੇ ਚਾਨਣ ਦੋਵੇਂ ਉਹਦੇ ਨੇ। ਇਸ ਕਰਕੇ ਨਮੋ ਅੰਧਕਾਰੇ ਨਮੋ ਤੇਜ ਤੇਜੇ। ਹੁਣ ਇਹ ਨਮੋ ਅੰਧਕਾਰੇ ਜੇ ਅਸੀਂ ਉਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੱਭਣਾ ਚਾਹਾਂਗੇ ਨਹੀਂ ਲੱਭੇਗਾ, ਅਤੇ ਜੇ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੈਰਾਮੀਟਰ ਲਾ ਕੇ ਦਸਮ ਗ੍ਰੰਥ ਨੂੰ ਪਰਖਣਾ ਚਾਹੇਗਾ ਤਾਂ ਉਹ ਸੂਝਵਾਨ ਸਿੱਖ ਨਹੀਂ ਹੈ, ਬੁੱਧੀਮਾਨ ਨਹੀਂ ਹੈ। ਕਿਉਂਕਿ ਜੇਕਰ ਦਸਮ ਗ੍ਰੰਥ ਦੀ ਬਾਣੀ ਹੂਬਹੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੀ ਬਾਣੀ ਹੁੰਦੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਸ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚੜ੍ਹਾ ਜਾਂਦੇ, ਪਰੰਤੂ ਇਹਦਾ ਟੌਪਿਕ ਵੱਖਰਾ ਹੈ। ਇਹ ਕਰਮ ਨਾਮ ਦੀ ਬਾਣੀ ਹੈ, ਜਿਹੜੀ ਅਧਿਆਤਮਿਕ ਮੁਕਤੀ ਹੈ ਇਹ ਤਾਂ ਕਿਰਤਮ ਨਾਮ ਨਾਲ ਹੋ ਜਾਏਗੀ, ਬੰਦਾ ਗੁਣਵਾਨ ਹੋ ਜਾਏਗਾ, ਪਰਮੇਸ਼ਰ ਜੀ ਤੱਕ ਪਹੁੰਚ ਜਾਏਗਾ, ਸੰਤ ਤੇ ਬਣ ਜਾਏਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ। ਪਰੰਤੂ ਜਿਹੜਾ ਕਰਮਸ਼ੀਲ ਯੋਧਾ ਹੈ ਸਿਪਾਹੀ ਸਰੂਪ, ਉਹ ਇਕੱਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਹੀਂ ਨਿਕਲੇਗਾ। ਜਿਨ੍ਹਾਂ ਨੇ ਇਕੱਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲਿਆ ਹੈ ਉਹ ਵੀਰ ਸਹਿਜ ਧਾਰੀ ਅਖਵਾਉਂਦੇ ਅਖਵਾਉਂਦੇ ਹੌਲੀ ਹੌਲੀ ਗੁਰੂ ਘਰ ਨਾਲ ਟੁੱਟ ਕੇ ਫਿਰ ਉਹ ਮੰਦਰਾਂ ਵਿੱਚ ਹੋਰ ਪਾਸੇ ਚਲੇ ਗਏ ਨੇ। ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਦਸਮ ਗ੍ਰੰਥ ਦੀ ਬਾਣੀ ਵੀ ਪੜ੍ਹਦੇ ਸਨ, ਉਹਨਾਂ ਵਿੱਚ ਸੰਗਠਨਾਤਮਿਕ ਚੇਤਨਾ ਲਿਆਉਣ ਵਾਲਾ ਕਰਮ ਨਾਮ ਹੈ, ਸੰਗਠਨ ਨੂੰ ਮਜ਼ਬੂਤ ਕਰਨ ਵਾਲਾ ਕਰਮ ਨਾਮ ਹੈ, ਯੋਧਾ ਬਣਾਉਣ ਵਾਲਾ ਕਰਮ ਨਾਮ ਹੈ। ਕਰਮ ਨਾਮ ਨੂੰ ਰਿਜੈਕਟ ਕਰਕੇ ਅਸੀਂ ਸੰਤ ਤਾਂ ਬਣ ਸਕਦੇ ਹਾਂ, ਸੰਤ ਸਿਪਾਹੀ ਨਹੀਂ ਬਣ ਸਕਦੇ। ਦਸਮ ਗ੍ਰੰਥ ਸਿਪਾਹੀ ਬਣਾਉਂਦਾ ਸਾਨੂੰ, ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਸੰਤ ਬਣਾਉਂਦੇ ਨੇ। ਤੋ ਸੰਤ ਸਿਪਾਹੀ ਦਾ ਸੰਪੂਰਨ ਜਿਹੜਾ ਵਜੂਦ ਹੈ ਇਹਨਾਂ ਦੋ ਗ੍ਰੰਥਾਂ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ। ਤੋ ਮੈਂ ਇਹ ਨਿਵੇਦਨ ਕਰ ਰਿਹਾ ਸੀ ਕਿ ਇਹਦੇ 'ਚ ਕਰਮ ਨਾਮ ਹੈ, ਇਸ ਕਰਕੇ ਰਾਮ ਦੇ ਜਾਮੇ ਵਿੱਚ ਕਿਹੜਾ ਕੌਤਕ ਵਰਤਾਇਆ ਇਹ ਰਾਮਾ ਅਵਤਾਰ 'ਚ ਆਉਂਦਾ ਹੈ, ਕ੍ਰਿਸ਼ਨ ਦੇ ਜਾਮੇ ਵਿੱਚ ਕਿਹੜੇ ਕੌਤਕ ਵਰਤਾਏ। ਕੋਈ ਕ੍ਰਿਸ਼ਨ ਅਵਤਾਰ ਬ੍ਰਾਹਮਣਵਾਦੀ ਬਾਣੀ ਬਿਲਕੁਲ ਹੀ ਨਹੀਂ ਹੈ, ਕਿਉਂਕਿ ਗੁਰੂ ਸਾਹਿਬ ਤਾਂ ਅਵਤਾਰਵਾਦ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਕਹਿੰਦੇ ਨੇ ਕਿ ਅਵਤਾਰਾਂ ਦੇ ਵਿੱਚ ਮੇਰਾ ਕੋਈ ਯਕੀਨ ਕੋਈ ਨਿਸ਼ਚਾ ਨਹੀਂ ਹੈ। ਔਰ ਇਸ ਬਾਣੀ ਦਾ ਉਦੇਸ਼ ਸਪਸ਼ਟ ਕਰ ਦਿੰਦੇ ਨੇ, ਔਰ ਵਾਸਨਾ ਨਾ ਹੈ ਮੂਹੇ ਧਰਮ ਯੁੱਧ ਕਹਿ ਚਾਏ। ਧਰਮ ਯੁੱਧ ਦਾ ਚਾਓ ਪੈਦਾ ਕਰਨ ਵਾਸਤੇ ਇਹ ਬਾਣੀ ਜਿਹੜੀ ਹੈ ਇਹਦੀ ਰਚਨਾ ਕੀਤੀ ਹੈ। ਆਤਮਿਕ ਕਲਿਆਣ ਜਿਹੜੀ ਹੈ ਉਹ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਿਕਲ ਆਵੇਗੀ, ਪਰੰਤੂ ਸਿੱਖੀ ਦਾ ਜਿਹੜਾ ਸਰੂਪ ਹੈ, ਸੰਗਠਨ ਦੀ ਚੇਤਨਾ ਹੈ, ਉਹ ਦਸਮ ਗ੍ਰੰਥ 'ਚੋਂ ਨਿਕਲੇਗੀ। ਜਪ ਜਿਹੜਾ ਹੈ ਅਤੇ ਜਾਪ ਦੋਵਾਂ ਦੇ ਸੁਭਾਅ 'ਚ ਅੰਤਰ ਹੈ। ਦਸਮ ਗ੍ਰੰਥ ਦੀ ਬਾਣੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸੁਭਾਅ 'ਚ ਅੰਤਰ ਹੈ, ਦੋਵਾਂ ਨੂੰ ਮਿਲਾ ਕੇ ਇੱਕੋ ਜਿਹੇ ਪੈਰਾਮੀਟਰ 'ਤੇ ਨਹੀਂ ਦੇਖ ਸਕਦੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰਾਗ ਹਨ, ਰਾਗ ਬੰਦੇ ਨੂੰ ਸ਼ਾਂਤੀ ਦਿੰਦਾ, ਸੰਤ ਬਣਾਉਂਦਾ। ਦਸਮ ਗ੍ਰੰਥ ਵਿੱਚ ਰਾਗ ਬਹੁਤ ਘੱਟ ਹੈ, ਛੰਦ ਹਨ, ਅਤੇ ਛੰਦ ਵੀ ਉਹ ਜਿਹੜੇ ਯੋਧਿਆਂ ਦੇ ਗਾਉਣ ਵਾਲੇ ਨੇ। ਸਵਈਏ ਜਿਹੜੇ ਨੇ, ਜੇ ਕੋਈ ਸਵਈਆਂ ਦਾ ਕੀਰਤਨ ਕਰੇਗਾ, ਸਵਈਆਂ ਦਾ ਸਵਾਦ ਨਹੀਂ ਆਏਗਾ ਪੂਰਾ। ਸਵਈਆਂ ਦਾ ਪਾਠ ਸਵਈਆਂ ਦੀ ਚਾਲ ਵਿੱਚ ਹੀ ਕੀਤਾ ਜਾਵੇਗਾ, ਇਸ ਕਰਕੇ ਇਹਨਾਂ 'ਤੇ ਰਾਗ ਨਹੀਂ ਚੜਿਆ ਹੋਇਆ। ਰਾਗ 'ਚ ਗਾਉਣ ਵਾਸਤੇ ਨਹੀਂ ਸਵਈਆ, ਸਵਈਆ ਪੜ੍ਹਨ ਵਾਸਤੇ ਹੈ, ਸਵਈਆ ਪਾਠ ਕਰਨ ਵਾਸਤੇ ਹੈ। ਸਵਈਏ ਦੀ ਚਾਲ ਜਿਹੜੀ ਹੈ ਇਹ ਬੰਦੇ ਨੂੰ ਜੋਸ਼ੀਲਾ ਕਰਦੀ ਹੈ। ਦਸਮ ਗ੍ਰੰਥਾ ਸਾਰਾ ਛੰਦ ਜਿਹੜਾ ਹੈ ਇਹ ਬੰਦੇ ਨੂੰ, ਰਾਗ ਬੰਦੇ ਨੂੰ ਸ਼ਾਂਤ ਕਰ ਦਿੰਦਾ ਹੈ ਅਤੇ ਕਦੇ ਕਦੇ ਅੱਖਾਂ ਮੀਚਣ ਲਈ ਮਜਬੂਰ ਕਰ ਦਿੰਦਾ। ਪਰੰਤੂ ਦਸਮ ਗ੍ਰੰਥਾ ਜਦੋਂ ਛੰਤ ਅੱਗੇ ਜਪਜੀ ਤੋਂ ਪੜ੍ਹਿਆ ਜਾਂਦਾ ਨਾ, ਜਾਪ ਸਾਹਿਬ ਉਹ ਬੰਦੇ ਨੂੰ ਸੁਚੇਤ ਰੱਖਦਾ ਹੈ ਕਿ ਤੂੰ ਕਿਸੇ ਧਿਆਨ ਸਮਾਧੀ ਵਿੱਚ ਐਸਾ ਨਾ ਡੁੱਬ ਜਾਵੀਂ ਕਿ ਗ੍ਰਿਸ਼ ਦੇ ਫਰਜ਼ ਭੁੱਲ ਜਾਵੇਂ ਅਤੇ ਦੁਨੀਆਂ ਦੇ ਵਿੱਚ ਨਿਆਂ ਦੀ ਬਹਾਲੀ ਵਾਸਤੇ, ਦੇਗ ਅਤੇ ਤੇਗ ਦੀ ਫਤਿਹ ਵਾਸਤੇ ਜਿਹੜਾ ਤੂੰ ਸੰਘਰਸ਼ ਕਰਨਾ ਹੈ ਛੱਤਰੀ ਰੂਪ ਧਾਰਨ ਕਰਕੇ, ਕਿਤੇ ਉਹ ਤੂੰ ਆਪਣਾ ਉਦੇਸ਼ ਭੁੱਲ ਨਾ ਜਾਵੇਂ, ਇਸ ਕਰਕੇ ਜਾਪ ਸਾਹਿਬ ਸੁਚੇਤ ਕਰਦਾ ਹੈ। ਜਪਜੀ ਸਾਹਿਬ ਗੰਭੀਰਤਾ ਲਿਆਉਂਦਾ ਹੈ ਅਤੇ ਜਾਪ ਸਾਹਿਬ ਉਸ ਗੰਭੀਰਤਾ ਵਿੱਚ ਮਨ ਨੂੰ, ਬੰਦੇ ਦੇ ਨੂੰ ਸੁਚੇਤ ਰੱਖਦਾ ਹੈ। ਇਸ ਕਰਕੇ ਦੋਵੇਂ ਬਾਣੀਆਂ ਪੜ੍ਹੇ ਬਿਨਾਂ ਅੰਮ੍ਰਿਤਧਾਰੀ ਸਿੱਖ ਨਹੀਂ ਹੋ ਸਕਦਾ, ਅੰਮ੍ਰਿਤ ਦੇ ਲਕਸ਼ ਨੂੰ ਪ੍ਰਾਪਤ ਨਹੀਂ ਕਰ ਸਕਦਾ। ਦੋਵੇਂ ਬਾਣੀਆਂ ਪੜ੍ਹਨੀਆਂ ਪੈਣਗੀਆਂ, ਜਪ ਵੀ ਪੜ੍ਹਨਾ ਪਏਗਾ, ਜਾਪ ਵੀ ਪੜ੍ਹਨਾ ਪਏਗਾ। ਜਿਨ੍ਹਾਂ ਨੇ ਜਪਜੀ ਅਤੇ ਜਾਪ ਪੜ੍ਹਿਆ ਹੈ, ਗੁਰੂ ਦੇ ਅੰਮ੍ਰਿਤਧਾਰੀ ਸਿੱਖ ਉਹ ਹੀ ਹੋਏ ਨੇ। ਬਹੁਤ ਸਾਰੇ ਲੋਕ ਜਪਜੀ ਪੜ੍ਹਦੇ ਰਹੇ ਨੇ, ਸੁਖਮਨੀ ਪੜ੍ਹਦੇ ਰਹੇ ਨੇ, ਹੋਰ ਬਾਣੀਆਂ ਪੜ੍ਹਦੇ ਰਹੇ ਨੇ, ਪਰੰਤੂ ਜਾਪ ਤੋਂ ਟੁੱਟੇ ਸਨ, ਚੰਡੀ ਦੀ ਵਾਰ 'ਚੋਂ ਟੁੱਟੇ ਸਨ, ਦਸਮ ਗ੍ਰੰਥ ਦੀ ਬਾਣੀ ਨਾਲੋਂ ਟੁੱਟੇ ਸਨ, ਇਸ ਕਰਕੇ ਹੌਲੀ ਹੌਲੀ ਗੁਰੂ ਨਾਲੋਂ ਹੀ ਟੁੱਟ ਗਏ। ਔਰ ਉਹ ਲੋਕ ਜਿਹੜੇ ਹੁਣ ਸਿੱਖ ਦੇ ਸਿੱਖ ਹੀ ਸਰੂਪ ਵਿੱਚ ਹੋ ਕੇ ਵੀ ਦਸਮ ਗ੍ਰੰਥ ਦੀ ਬਾਣੀ ਦਾ ਵਿਰੋਧ ਕਰ ਰਹੇ ਨੇ, ਨਿਸ਼ਚਿਤ ਤੌਰ 'ਤੇ ਅੱਜ ਨਹੀਂ ਕੱਲ੍ਹ ਉਹ ਗੁਰੂ ਘਰ ਨਾਲੋਂ ਟੁੱਟ ਜਾਣਗੇ। ਜੇ ਉਹ ਨਹੀਂ ਟੁੱਟਣਗੇ, ਉਹਨਾਂ ਦੇ ਬੱਚੇ ਟੁੱਟ ਜਾਣਗੇ, ਕਿਉਂਕਿ ਗੁਰੂ ਜੀ ਦੀ ਸੰਪੂਰਨ ਸਿੱਖੀ ਦੋਵਾਂ ਗ੍ਰੰਥਾਂ ਦੀ ਬਾਣੀ ਵਿੱਚੋਂ ਨਿਕਲਣੀ ਹੈ। ਹੁਣ ਸਮੱਸਿਆ ਇਹ ਆਈ ਕਿ ਬਈ ਦਸਮ ਗ੍ਰੰਥ ਵਿੱਚ ਅਸੀਂ ਮੰਨ ਲਿਆ, ਮੈਂ ਇੱਕ ਪਹਿਲਾਂ ਦਾ ਸਿਸਟਮ ਦੱਸਦਾ ਵੀ ਦਸਮ ਗ੍ਰੰਥ ਵਿੱਚ ਕਿਹੜੀ ਚੀਜ਼ ਹੈ। ਜਾਪ ਸਾਹਿਬ ਤੋਂ ਬਾਅਦ ਅਕਾਲ ਉਸਤਤ ਹੈ, ਰੱਬ ਦੀ ਮਹਿਮਾ। ਜਿਹੜਾ ਬੰਦਾ ਰੱਬ ਦੀ ਮਹਿਮਾ ਕਰਦਾ ਹੈ, ਉਹ ਰੱਬ ਦੀ ਮਹਿਮਾ ਕਰਨ ਵਾਲੇ ਬੰਦੇ ਨੂੰ ਜਿਹੜਾ ਨਾਮ ਦਾ ਵਿਰੋਧੀ ਕਾਮੀ ਇਨਸਾਨ ਹੈ, ਉਹ ਜ਼ਰੂਰ ਸਤਾਏਗਾ, ਉਹ ਤੰਗ ਕਰੇਗਾ। ਉਸ ਉਹ ਜਿਹੜਾ ਸੰਘਰਸ਼ ਹੈ ਨਾਮੀ ਵਿੱਚ ਅਤੇ ਕਾਮੀ ਵਿੱਚ, ਨਾਮ ਜਪਣ ਵਾਲੇ ਵਿੱਚ ਅਤੇ ਕਾਮ ਵਿੱਚ ਇੰਦਲਜ ਬੰਦਾ ਜਿਹੜਾ ਹੈ, ਉਹਦੇ ਵਿੱਚ ਹਰ ਹਾਲ ਸੰਘਰਸ਼ ਹੋਣਾ ਹੈ। ਉਹ ਸੰਘਰਸ਼ ਦੀ ਆਰੰਭਤਾ ਜਿਹੜੀ ਹੈ ਬਚਿੱਤਰ ਨਾਟਕ 'ਚ ਹੁੰਦੀ ਹੈ। ਬਚਿੱਤਰ ਨਾਟਕ ਕੀ ਹੈ? ਸੰਸਾਰ ਇੱਕ ਅਜੀਬ ਤਮਾਸ਼ਾ ਹੈ, ਅਜੀਬ ਤਮਾਸ਼ਾ। ਇਹਦੇ 'ਚ ਦੋ ਟੀਮਾਂ ਉਤਰੀਆਂ ਹੋਈਆਂ ਨੇ, ਇੱਕ ਨਾਮ ਦੀ ਉਤਰੀ ਹੈ, ਇੱਕ ਕਾਮ ਦੀ ਉਤਰੀ ਹੈ। ਇਹਨਾਂ 'ਚ ਆਪਸ ਦਾ ਜਿਹੜਾ ਸੰਘਰਸ਼ ਹੈ, ਇਹੀ ਸੰਸਾਰ ਦੀ ਖੇਡ ਹੈ। ਇਸ ਕਰਕੇ ਸੰਸਾਰ ਨੂੰ ਇੱਕ ਖੇਡ ਕਿਹਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਬਾਣੀ 'ਚ ਵਾਰ ਵਾਰ। ਜਨ ਨਾਨਕੇ ਖੇਲ ਕਠਿਨ ਹੈ, ਕਿਨੂੰ ਗੁਰਮੁਖ ਜਾਣਾ। ਬਾਣੀ ਕਹਿੰਦੀ ਹੈ ਵੀ ਸੰਸਾਰ ਇੱਕ ਖੇਡ ਹੈ, ਲੜਾਈ ਝਗੜਾ ਵੀ ਜਿਹੜਾ ਦੇ ਇਹ ਵੀ ਇੱਕ ਖੇਡ ਦਾ ਹਿੱਸਾ ਹੈ। ਦੋ ਟੀਮਾਂ ਨਿਰੰਤਰ ਸੰਘਰਸ਼ ਕਰ ਰਹੀਆਂ ਨੇ, ਇਹਦੇ 'ਚ ਇੱਕ ਨਾਮ ਦੀ ਹੈ, ਇੱਕ ਕਾਮ ਦੀ ਹੈ। ਹੁਣ ਨਾਮ ਦੇ ਪੱਖ ਵਿੱਚ ਰਾਮ ਸੰਘਰਸ਼ ਕਰਦਾ, ਪੈਗੰਬਰ ਕਰਦਾ, ਅਵਤਾਰ ਕਰਦਾ, ਕ੍ਰਿਸ਼ਨ ਕਰਦਾ ਹੈ। ਨਾਲ ਹੀ ਕੀ ਹੈ ਕਿ ਚੰਡੀ ਚਰਿੱਤਰ ਰਚ ਦਿੱਤੇ ਨੇ ਕਿ ਨਾਮ ਦੇ ਹੱਕ ਵਿੱਚ ਸੰਘਰਸ਼ ਕਰਨ ਵਾਸਤੇ ਜਿਤਨੀ ਪੁਰਖ ਦੇ ਸੰਘਰਸ਼ ਦੀ ਲੋੜ ਹੈ, ਉਤਨੀ ਹੀ ਜਦੋਂ ਤੱਕ ਇਸਤਰੀ ਉਹਦੇ ਵਿੱਚ ਆਪਣਾ ਪੂਰਾ ਯੋਗਦਾਨ ਨਹੀਂ ਪਾਉਂਦੀ, ਤਦੋਂ ਤੱਕ ਧਰਮ ਦੇ ਲਕਸ਼ ਪ੍ਰਾਪਤ ਨਹੀਂ ਕੀਤੇ ਜਾ ਸਕਦੇ। ਗੁਰੂ ਸਾਹਿਬ ਜਾ ਦੁਰਗਾ ਦੇ ਸਰੂਪਾਂ ਨੂੰ, ਦੁਰਗਾ ਦੇ ਯੁੱਧਾਂ ਨੂੰ ਚੰਡੀ ਚਰਿੱਤਰ ਰਾਹੀਂ ਪ੍ਰਗਟ ਕਰਨਾ, ਉਹਦਾ ਭਾਵ ਇਹ ਵੇ ਕਿ ਇਸਤਰੀ ਵੀ ਇਸ ਸੰਘਰਸ਼ ਵਿੱਚ ਜਦੋਂ ਤੱਕ ਬਰਾਬਰੀ ਦੀ ਭਾਈਵਾਲੀ ਨਹੀਂ ਨਿਭਾਉਂਦੀ, ਤਦੋਂ ਤੱਕ ਸਮਾਜ ਸਮੁੱਚਿਤ ਕਲਿਆਣ, ਦੇਗ ਤੇਗ ਫਤਿਹ ਦੇ ਲਕਸ਼ ਨੂੰ ਪ੍ਰਾਪਤ ਨਹੀਂ ਕਰ ਸਕਦਾ। ਇਸ ਕਰਕੇ ਉਹਦੇ ਸਹਿਯੋਗ ਨੂੰ ਉਭਾਰਨ ਵਾਸਤੇ ਚੰਡੀ ਚਰਿੱਤਰ ਰਚਿਆ। ਜਦੋਂ ਇਹ ਸਮੁੱਚੀ ਮਨੁੱਖਤਾ, ਸਮੁੱਚੀ ਮਨੁੱਖਤਾ ਮਤਲਬ ਇਸਤਰੀ ਅਤੇ ਪੁਰਸ਼, ਅਤੇ ਸਮੁੱਚੀ ਮਨੁੱਖਤਾ ਵਿੱਚੋਂ ਨਾਮੀਆਂ ਦਾ ਜਿਹੜਾ ਨਾਮ ਜਪਣ ਵਾਲਿਆਂ ਦਾ ਇੱਕ ਸਮੂਹ ਹੈ, ਜਦੋਂ ਉਹ ਸੰਘਰਸ਼ ਕਰੇਗਾ, ਉਸ ਸੰਘਰਸ਼ 'ਚੋਂ ਕੀ ਨਿਕਲਣਾ? ਸੱਤਾ, ਰਾਜ ਸ਼ਕਤੀ ਨਿਕਲੇਗੀ। ਜਦੋਂ ਰਾਜ ਸ਼ਕਤੀ ਨਿਕਲੇਗੀ ਤਾਂ ਹੁਣ ਕਾਮ ਅਨੇਕਾਂ ਰੂਪਾਂ ਵਿੱਚ ਹੱਲੇ ਕਰੇਗਾ, ਇੱਕ ਰੂਪ ਵਿੱਚ ਨਹੀਂ, ਅਨੇਕਾਂ ਰੂਪਾਂ ਵਿੱਚ, ਅਨੇਕਾਂ ਸ਼ੜਯੰਤਰ ਕਰਕੇ ਧਨ ਅਤੇ ਕਾਮ ਜਿਹੜਾ ਹੈ ਉਹ ਬੰਦੇ ਦੇ, ਉਹੀ ਧਰਮੀ ਆਦਮੀ ਜਿਹੜਾ ਪਹਿਲਾਂ ਸੰਘਰਸ਼ ਕਰਦਾ ਰਿਹਾ ਹੈ ਉਹਦੇ ਉੱਤੇ ਕਾਮ ਨੇ ਹਮਲਾ ਕਰਨਾ, ਉਹਦੇ 'ਤੇ ਧਨ ਹਮਲਾ ਕਰਨਾ। ਇਹ ਸਾਰਾ ਧਨ ਕਾਮ ਅਤੇ ਰਾਜ ਸੱਤਾ ਦਾ ਜਿਹੜਾ ਪੋਲਿਊਟ ਕੀਤਾ ਹੋਇਆ ਵਾਤਾਵਰਨ ਹੈ, ਦੂਸ਼ਿਤ ਕੀਤਾ ਹੋਇਆ ਵਾਤਾਵਰਨ ਹੈ, ਉਹ ਤ੍ਰਿਆ ਚਰਿੱਤਰਾਂ ਵਿੱਚ ਹੈ। ਮੈਂ ਜਦੋਂ ਦਸਮ ਗ੍ਰੰਥ 'ਤੇ ਚਰਚਾ ਚੱਲੀ ਹੈ ਉਸ ਵੇਲੇ ਫਿਰ ਸਾਰਾ ਖਾਸ ਕਰਕੇ ਇਹ ਜਿਹੜੇ ਤ੍ਰਿਆ ਚਰਿੱਤਰ ਨੇ ਇਹਨਾਂ ਸਾਰਿਆਂ ਦਾ ਪਾਠ ਅਰਥ ਸਾਹਮਣੇ ਰੱਖ ਕੇ, ਟੀਕਾ ਰੱਖ ਕੇ, ਤਾਂ ਕਿ ਕਿਤੇ ਕੋਈ ਸ਼ੰਕਾ ਵੀ ਨਾ ਰਹਿ ਜਾਏ, ਇਹ ਸਾਰੇ ਧਿਆਨ ਨਾਲ ਪੜ੍ਹੇ ਨੇ। ਮੈਨੂੰ ਇਹਦੇ 'ਚ ਜਿਹੜੀ ਚੀਜ਼ ਲੱਗੀ ਹੈ ਉਹ ਇਹ ਵੇ ਕਿ ਰਾਜਿਆਂ ਦੇ ਘਰਾਂ ਵਿੱਚ ਦੁਰਾਚਾਰ ਕਿਉਂ ਹੁੰਦਾ? ਕਿਉਂਕਿ ਬੜੀਆਂ ਪਤਨੀਆਂ ਰੱਖਦੀਆਂ ਨੇ, ਬਹੁਤ ਪਤਨੀਆਂ ਰੱਖਦੇ ਨੇ, ਬਹੁਤੇ ਵਿਆਹ ਕਰਾਉਂਦੇ ਨੇ, ਇਸ ਕਰਕੇ ਦੁਰਾਚਾਰ ਫੈਲਦਾ ਮਹਿਲਾਂ 'ਚ। ਇੱਕ ਸੰਦੇਸ਼ ਤਾਂ ਇਹ ਹੈ ਤ੍ਰਿਆ ਚਰਿੱਤਰਾਂ ਦਾ। ਦੂਜਾ ਇਹ ਵੇ ਕਿ ਧਨ ਅਤੇ ਕਾਮ ਇਹਨਾਂ ਦਾ ਸੁਮੇਲ ਹੈ, ਅਤੇ ਕਾਮ ਜਿਹੜਾ ਹੈ ਉਹ ਬਹੁਤ ਤਰੀਕਿਆਂ ਨਾਲ ਬੰਦੇ ਉੱਤੇ ਹਮਲਾ ਕਰੇਗਾ। ਬੰਦੇ ਨੇ ਅਨੇਕਾਂ ਤਰੀਕਿਆਂ ਨਾਲ ਆਪਣੇ ਮਨ ਨੂੰ ਸੁਚੇਤ ਰੱਖਣਾ ਕਿ ਕਾਮ ਇਸ ਰੂਪ ਵਿੱਚ ਹੀ ਹੱਲਾ ਕਰ ਸਕਦਾ, ਇਸ 'ਚ ਹਮਲਾ ਬੋਲ ਸਕਦਾ, ਇਸ ਰੂਪ ਵਿੱਚ ਹਮਲਾ ਬੋਲ ਸਕਦਾ। ਤ੍ਰਿਆ ਚਰਿੱਤਰਾਂ ਵਿੱਚ ਤਾਂ ਬੰਦੇ ਦੇ ਮਨ ਨੂੰ ਇਹੀ ਸੁਚੇਤ ਕੀਤਾ ਗਿਆ। ਲੋਕ ਕਹਿੰਦੇ ਨੇ ਕਿ ਕਾਮ ਦਾ ਜੀ ਨੰਗਾ ਵਖਿਆਨ ਹੈ, ਬਈ ਕਾਮ ਤਾਂ ਕਾਮ ਉਹ ਹੀ ਹੈ ਜਿਹੜਾ ਅਸੀਂ ਭੋਗਣਾ, ਅਤੇ ਉਸ ਭੋਗਣ ਵਾਸਤੇ ਹਰ ਧਰਮ ਦਾ ਵਿਅਕਤੀ ਆਪਣੇ ਧਰਮ ਦੀ ਸੈਂਕਸ਼ਨ ਲੈਂਦਾ। ਕਾਮ ਜਿੱਥੇ ਆਪਣੇ ਆਪ ਵਿੱਚ ਮਹਾਂ ਪਵਿੱਤਰ ਚੀਜ਼ ਹੈ, ਉੱਥੇ ਇਹ ਬਹੁਤ ਪਵਿੱਤਰ ਚੀਜ਼ ਵੀ ਹੈ। ਇਹ ਤਾਂ ਆਨੰਦ ਕਾਰਜ ਹੋਈ ਗੁਰਦੁਆਰੇ 'ਚ ਆ ਕੇ, ਗੁਰਦੁਆਰੇ ਵਿੱਚ ਆ ਕੇ ਜਦੋਂ ਇੱਕ ਲੜਕੇ ਅਤੇ ਲੜਕੀ ਦਾ ਵਿਆਹ ਹੁੰਦਾ ਹੈ ਤਾਂ ਇਹ ਸੰਗਤ ਗੁਰੂ ਜੀ ਦੀ ਹਜ਼ੂਰੀ ਵਿੱਚ ਕਾਮ ਦੀ ਸੈਂਕਸ਼ਨ ਦਿੰਦੀ ਹੈ। ਕਾਮ ਵਿੱਚ ਕੀ ਹੋਣਾ ਹੈ ਸਾਰਿਆਂ ਨੂੰ ਪਤਾ ਹੈ, ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ ਹੈ, ਕਾਮੁਕ ਐਕਟੀਵਿਟੀਜ਼ ਦਾ ਸਾਨੂੰ ਪਤਾ ਹੈ। ਉਹ ਐਕਟੀਵਿਟੀਜ਼ ਜਿਹੜੀਆਂ ਨੇ ਬੰਦੇ ਨੂੰ ਸਮਝਾਉਣ ਵਾਸਤੇ, ਜੇ ਪੈਗੰਬਰ ਅਲਫਾਜ਼ਾਂ ਰਾਹੀਂ ਪ੍ਰਗਟ ਕਰਦਾ ਹੈ ਤਾਂ ਕੋਈ ਗੁਨਾਹ ਥੋੜ੍ਹਾ, ਪਾਪ ਥੋੜ੍ਹਾ ਹੈ। ਗੁਰੂ ਜਿਹੜਾ ਹੈ ਉਹ ਸਿਰਫ ਸਤਸੰਗਤ ਵਿੱਚ ਕਿਵੇਂ ਬੈਠਣਾ ਇਹ ਨਹੀਂ ਸਮਝਾਉਂਦਾ। ਗੁਰੂ ਤਾਂ ਇਹ ਸਮਝਾਉਂਦਾ ਕਿ ਸਤਸੰਗਤ ਵਿੱਚ ਆਉਣਾ ਕਿਵੇਂ ਹੈ, ਜੇ ਬੈਠਣਾ ਕਿਵੇਂ ਹੈ, ਇੱਥੋਂ ਲੈਣਾ ਕੀ ਹੈ, ਜਾਣਾ ਕਿਵੇਂ ਹੈ, ਸੜਕ 'ਤੇ ਲੋਕਾਂ ਨਾਲ ਕਿਵੇਂ ਵਿਵਹਾਰ ਕਰਨਾ, ਘਰ 'ਚ ਬੱਚਿਆਂ ਨਾਲ ਕਿਵੇਂ ਵਿਵਹਾਰ ਕਰਨਾ, ਦਫ਼ਤਰ ਵਿੱਚ ਵਿਵਹਾਰ ਤੇਰਾ ਕਿਵੇਂ ਹੋਵੇ, ਸਮੁੱਚੀ ਜ਼ਿੰਦਗੀ ਜਿਹੜੀ ਹੈ ਗੁਰੂ ਨੇ ਉਹ ਦੱਸਣੀ ਹੈ। ਪੂਰਾ ਰੂਪ ਤਾਂ ਉਹ ਹੈ ਜਿਹੜਾ ਗੁਰੂ ਕਾਮ ਦੇ ਆ ਜਿਹੜਾ ਵਿਕ੍ਰਿਤ ਰੂਪ ਹੈ ਉਹ ਜੇ ਨਹੀਂ ਸਮਝਾਵੇ ਤਾਂ ਉਹਨੇ ਜ਼ਿੰਦਗੀ ਦੀਆਂ ਕਈ ਗੱਲਾਂ ਐਸੀਆਂ ਨੇ ਜਿਹੜੀਆਂ ਸਾਨੂੰ ਨਹੀਂ ਸਮਝਾਈਆਂ। ਤ੍ਰਿਆ ਚਰਿੱਤਰਾਂ ਵਿੱਚ ਕੇਵਲ ਇਹੀ ਸਮਝਾਇਆ ਗਿਆ, ਹੋਰ ਕੁਛ ਨਹੀਂ ਸਮਝਾਇਆ। ਸੱਚੇ ਪਾਤਸ਼ਾਹ ਹਜ਼ੂਰ ਨੇ ਇਹ ਗੱਲ ਜਿਹੜੀ ਹੈ ਤ੍ਰਿਆ ਚਰਿੱਤਰਾਂ ਰਾਹੀਂ ਸਾਨੂੰ ਜਿਹੜਾ ਸੰਦੇਸ਼ ਦਿੱਤਾ ਕਿ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋਣਾ ਚਾਹੀਓ। ਇਹ ਲਕਸ਼ ਜਿਹੜਾ ਰੱਖਿਆ ਹੋਇਆ ਹੈ ਉਸ ਲਕਸ਼ ਨੂੰ ਛੱਡ ਕੇ ਐਵੇਂ ਜੀ ਇਹ ਤੁੱਕ ਗਲਤ ਲਿਖੀ ਹੈ ਜੀ, ਇਹ ਤੁੱਕ ਗਲਤ ਲਿਖੀ ਹੈ ਜੀ, ਇਹ ਤਾਂ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆ ਕੇ ਅੱਜ ਨਾ ਸੁੱਤੀ ਕੰਤ ਸਿਉਂ ਅੰਗ ਮੁੜੇ ਮੁੜ ਜਾਏ, ਜੇ ਇਹਦੇ ਕੋਈ ਅਰਥ ਗਲਤ ਕਰਨ ਲੱਗੇ ਅਤੇ ਕਹੇਗਾ ਜੀ ਇਹਦੇ 'ਚ ਨੰਗੇਜ ਹੈ। ਵਾਰ ਵਾਰ ਗੁਰੂ ਜੀ ਕਹਿੰਦੇ ਨੇ ਧਰਮ ਗਿਆਨ ਰਾਏ ਜਬ ਸਿਰ ਤਾਂ ਨਾਨਕ ਭੋਗ ਕਰੇ, ਭੋਗ ਜਿਹੜਾ ਇੱਕ ਅਰਥ ਕਾਮ ਹੈ, ਸੈਕਸ ਹੈ। ਹੁਣ ਅਸੀਂ ਕਹੀਏ ਵੀ ਇਹ ਸੈਕਸੁਅਲ ਗੱਲਾਂ ਕੀਤੀਆਂ ਨੇ ਸ੍ਰੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੀਆਂ ਬਾਤਾਂ ਉਹਨਾਂ ਨੇ ਕਹੀਆਂ ਨੇ, ਉੱਥੇ ਸੇਜਾ ਬਿਆਨ ਕਰਨੀ ਪੈ ਗਈ, ਸੇਜ ਕੀ ਹੈ, ਭੋਗ ਕੀ ਹੈ, ਉਹ ਸਾਰੀਆਂ ਚੀਜ਼ਾਂ ਨੇ ਉਹਨਾਂ ਨੂੰ ਸਮਝਣਾ ਪਵੇਗਾ, ਇਸੇ ਤਰ੍ਹਾਂ ਦਸਮ ਗ੍ਰੰਥ ਸਮਝਣਾ ਪਵੇਗਾ। ਹੁਣ ਮੈਂ ਇੱਕ ਬੇਨਤੀ ਕਰਾਂ ਕਿ ਇੱਕ ਇਹ ਕਿਹਾ ਜਾਂਦਾ ਜੀ ਕਿ ਰਾਮ ਅਤੇ ਸ਼ਿਆਮ ਕਾਲੀ ਇਹ ਤਿੰਨ ਕਵੀਆਂ ਦੇ ਨਾਮ ਬਾਣੀਆਂ 'ਚ ਆਉਂਦੇ ਨੇ, ਇਹ ਜਿਹੜਾ ਵੱਡਾ ਭੁਲੇਖਾ ਪਾਇਆ ਜਾਂਦਾ ਹੈ ਕਿ ਇਹ ਰਾਮ ਸ਼ਿਆਮ ਕਵੀ ਦੀ ਰਚਨਾ ਬਹੁਤੀਆਂ ਰਚਨਾਵਾਂ ਹਨ, ਜਾਂ ਇੱਕ ਕਾਲੀ ਨਾਮ ਕਿਤੇ ਕਿਤੇ ਆਉਂਦਾ ਹੈ, ਇਹ ਬਿਲਕੁਲ ਝੂਠੀ ਗੱਲ ਹੈ। ਰਾਮ ਅਤੇ ਸ਼ਿਆਮ ਨੂੰ ਧਿਆਨ ਨਾਲ ਦਸਮ ਗ੍ਰੰਥ ਨੂੰ ਪੜ੍ਹਨਾ ਬਿਲਕੁਲ ਝੂਠੀ ਗੱਲ ਹੈ। ਰਾਮ ਉਸੇ ਬੰਦੇ ਦਾ ਨਾਮ ਹੈ ਜਿਹਦਾ ਨਾਮ ਸ਼ਿਆਮ ਹੈ, ਕਾਲੀ ਉਸੇ ਬੰਦੇ ਦਾ ਨਾਮ ਹੈ ਜਿਹੜਾ ਰਾਮ ਨਹੀਂ ਹੈ ਸ਼ਿਆਮ ਨਹੀਂ ਹੈ। ਕਿਉਂ? ਕਿਉਂਕਿ ਇਸ ਦੇ ਸਬੂਤ ਹਨ। ਕ੍ਰਿਸ਼ਨ ਅਵਤਾਰ, ਜੇਕਰ ਸ੍ਰੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਦੋ ਬੰਦਿਆਂ ਨੂੰ ਲਿਖਵਾਉਣਾ ਹੋਏ, ਹਾਂਜੀ ਜੀ ਮੈਂ ਕਰਦਾ ਸਮਾਪਤ, ਦੋ ਮਿੰਟ, ਜੇ ਦੋ ਬੰਦਿਆਂ ਤੋਂ ਲਿਖਵਾਉਣਾ ਹੋਵੇ ਤਾਂ ਕ੍ਰਿਸ਼ਨ ਅਵਤਾਰ ਦਾ ਅੱਧਾ ਭਾਗ ਇੱਕ ਬੰਦੇ ਨੂੰ ਦਿੱਤਾ ਜਾਏਗਾ, ਅੱਧਾ ਦੂਜੇ ਨੂੰ ਦਿੱਤਾ ਜਾਏਗਾ, ਵੀ ਤੂੰ ਅੱਧਾ ਇਹ ਕਰ ਲੈ, ਤੂੰ ਅੱਧਾ ਟਰਾਂਸਲੇਸ਼ਨ ਇਹ ਕਰ ਲੈ। ਪਰੰਤੂ ਇੱਥੇ ਕੀ ਹੈ, ਇੱਕੋ ਛੰਦ ਵਿੱਚ ਇੱਕ ਤੁਕ ਰਾਮ ਦੀ ਹੈ, ਰਾਮ ਦਾ ਨਾਮ ਆ ਗਿਆ,
ਅਗਲੀ ਸ਼ਾਮ ਦੀ ਆ ਗਈ ਹੈ। ਇਹ ਕਿਵੇਂ ਸੰਭਵ ਹੋ ਸਕਦਾ
ਕਿ ਇੱਕੋ ਹੀ ਛੰਦ ਦੋ ਬੰਦੇ ਰਲ ਕੇ ਲਿਖਣੇ? ਇਹ ਸੰਭਵ ਹੀ ਨਹੀਂ ਹੋ ਸਕਦਾ। ਭੱਟਾਂ ਦੇ ਸੋਈਏ ਲਿਖੇ ਹੋਏ ਨੇ, ਪਹਿਚਾਣ ਦਿੱਤੀ ਹੋਈ ਹੈ, ਕੱਲ ਸਹਾਰ ਕਿੱਥੇ ਹੁੰਦਾ, ਦੂਜਾ ਕਿੱਥੋਂ ਆਏਗਾ, ਸਾਰਿਆਂ ਇਹ ਕੋਈ ਨਹੀਂ ਪੱਟ ਇਕੱਠੇ ਆਏ ਸਨ, ਪਰੰਤੂ ਸੋਈਏ ਉਹਨਾਂ ਨੇ ਆਪਣੇ ਆਪਣੇ ਵੱਖਰੇ ਵੱਖਰੇ ਰਚੇ ਨੇ। ਇਸੇ ਤਰ੍ਹਾਂ ਹੀ ਕ੍ਰਿਸ਼ਨ ਅਵਤਾਰ ਦਾ ਜੇ ਇੱਕ ਭਾਗ ਵਿੱਚ ਕੇਵਲ ਰਾਮ ਦਾ ਨਾਮ ਆਉਂਦਾ, ਦੂਜੇ ਭਾਗ ਵਿੱਚ ਕੇਵਲ ਸ਼ਿਆਮ ਦਾ ਨਾਮ ਆਉਂਦਾ ਤਾਂ ਇਹ ਗੱਲ ਮੰਨੀ ਜਾ ਸਕਦੀ ਸੀ, ਪਰੰਤੂ ਇੱਕੋ ਛੰਦ ਵਿੱਚ ਚਾਰ ਪੰਕਤੀਆਂ ਵਿੱਚੋਂ, ਹੁਣ ਚਾਰ ਪੰਕਤੀਆਂ ਵਿੱਚੋਂ ਇੱਕ ਪੰਕਤੀ ਜਿਹੜੀ ਹੈ ਰਾਮ ਦਾ ਨਾਮ ਆ ਗਿਆ, ਦੂਜੀ ਵਿੱਚ ਸ਼ਿਆਮ ਦਾ ਨਾਮ ਆ ਗਿਆ, ਔਰ ਇਹ ਚੀਜ਼ ਕਈ ਜਗ੍ਹਾ 'ਤੇ ਰਿਪੀਟ ਹੋਈ ਹੈ। ਇਸ ਕਰਕੇ ਇਹ ਨਿਸ਼ਚਿਤ ਹੀ ਹੈ ਵੀ ਜਿਹੜਾ ਰਾਮ ਹੈ ਉਹ ਸ਼ਿਆਮ ਹੈ। ਦਰਅਸਲ ਰਾਮ ਅਵਤਾਰ ਅਤੇ ਕ੍ਰਿਸ਼ਨ ਅਵਤਾਰ ਵਿੱਚ ਰਾਮ ਅਤੇ ਸ਼ਿਆਮ, ਗੁਰੂ ਜੀ ਸਮੇਂ ਦੇ ਰਾਮ ਅਤੇ ਸ਼ਿਆਮ ਆਪ ਬਣ ਰਹੇ ਨੇ ਕਿ ਇਸ ਸਮੇਂ ਦਾ ਰਾਮ ਅਤੇ ਸ਼ਿਆਮ ਮੈਂ ਹਾਂ। ਜਿਵੇਂ ਰਾਮ ਨੇ ਪਹਿਲਾਂ ਰਘੂਕੁਲ ਵਿੱਚ ਆ ਕੇ ਉਸਨੇ ਆਪਣਾ ਛੱਤਰੀ ਧਰਮ ਨਿਭਾਇਆ ਸੀ, ਜਿਵੇਂ ਕ੍ਰਿਸ਼ਨ ਨੇ ਕੰਸ ਦਾ ਵੱਧ ਕੀਤਾ ਸੀ, ਉਸੇ ਤਰ੍ਹਾਂ ਇਸ ਸਮੇਂ ਦਾ ਕੰਸ ਜਿਹੜਾ ਔਰੰਗਜ਼ੇਬ ਹੈ ਉਸਦਾ ਵੱਧ ਕਰਨ ਵਾਸਤੇ, ਉਸਦਾ ਸਮੂਲ ਨਾਸ਼ ਕਰਨ ਵਾਸਤੇ ਮੈਂ ਆਇਆ। ਤੁਸੀਂ ਦੇਖੋ ਕਿ ਕੋਈ ਵੀ ਕਵੀ ਕ੍ਰਿਸ਼ਨ ਅਵਤਾਰ ਦੇ ਵਿੱਚ ਮੁਗਲਾਂ ਦੇ ਨਾਮ ਨਹੀਂ ਲਿਆ ਸਕਦਾ। ਮੁਗਲਾਂ ਦੇ ਨਾਮ ਕਿਸੇ ਗਾਥਾ 'ਚ ਮੁਸਲਮਾਨ ਆਏ ਹੀ ਨਹੀਂ ਸਨ, ਪਰੰਤੂ ਮੁਗਲ ਖੜੇ ਕੀਤੇ ਹਨ। ਕੁਝ ਮੁਗਲ ਜਿਹੜੇ ਨੇ ਉਹ ਸ਼੍ਰੀ ਕ੍ਰਿਸ਼ਨ ਵੱਲ ਖਲੋਤੇ ਨੇ, ਕੁਝ ਜਰਾ ਸਿੰਘ ਵੱਲ ਖਲੋਤੇ ਹੋਏ ਨੇ, ਕੁਝ ਖੜਕ ਸਿੰਘ, ਇੱਕ ਖੜਕ ਸਿੰਘ ਕਰੈਕਟਰ ਨਵਾਂ ਹੀ ਹੈ, ਨਾਮ ਹੀ ਕੋਈ ਨਹੀਂ, ਕਿਤੇ ਨਵਾਂ ਨਾਮ ਇੰਟਰੋਡਿਊਸ ਕਰਤਾ ਹੈ। ਖੜਕ ਸਿੰਘ ਇੱਕ ਸੂਰਬੀਰ ਬਣਾਤਾ ਹੈ ਜਿਸ ਤੋਂ ਸਭ ਦੇਵੀ ਦੇਵਤੇ ਹਾਰ ਜਾਂਦੇ ਨੇ, ਜਿਸ ਦੇ ਸਾਹਮਣੇ ਕੋਈ ਦੇਵਤਾ ਨਹੀਂ ਟਿਕ ਸਕਦਾ, ਉਹ ਖੜਕ ਸਿੰਘ ਹੈ। ਇੱਕ ਮਾਡਲ ਜਿਹੜਾ ਉਹਨਾਂ ਨੇ ਸਿੱਖ ਬਣਨਾ ਉਹ ਸਾਰ ਰਹੇ ਨੇ ਮਾਡਲ, ਪਰੰਤੂ ਉਹਨੂੰ ਡੇਗਣ ਵਾਸਤੇ ਇਸਤਰੀਆਂ ਦੇ ਹਾਵ ਭਾਵ ਕਰਵਾਏ ਜਾਂਦੇ ਨੇ, ਕਾਮ ਨੂੰ ਡੇਗਣ ਵਾਸਤੇ ਵਰਤਿਆ ਜਾਂਦਾ ਹੈ। ਹੁਣ ਮੁਗਲਾਂ ਨੂੰ ਲਿਆਉਣਾ ਕ੍ਰਿਸ਼ਨ ਅਵਤਾਰ ਵਿੱਚ, ਇਹਦਾ ਭਾਵ ਇਹ ਸੀ ਕਿ ਅੱਜ ਦਾ ਜਿਹੜਾ ਸ਼ਤਰੂ ਹੈ, ਅੱਜ ਜਿਸ ਦਾ ਵੱਧ ਕਰਨਾ ਹੈ, ਉਹ ਇਹ ਮੁਗਲ ਸਰਕਾਰ ਦੇ ਸਮਰਥਕ ਹਨ। ਔਰ ਦੋਵੇਂ ਪਾਸੇ ਤੁਸੀਂ ਦੇਖੋਗੇ ਇੱਕ ਸਿੰਘ ਨਾਮ ਦੇ ਦੋਵੇਂ ਪਾਸੇ ਬੰਦੇ ਹਨ, ਜਰਾ ਸਿੰਘ ਵਾਲੇ ਪਾਸੇ ਵੀ, ਧਰਮ ਦੀ ਸ਼ਕਤੀ ਵਾਲੇ ਪਾਸੇ ਵੀ, ਧਰਮ ਦੀ ਸ਼ਕਤੀ ਵਾਲੇ ਪਾਸੇ ਵੀ। ਸੋ ਇਹ ਗੱਲਾਂ ਜਿਹੜੀਆਂ ਬਹੁਤ ਗੂੜ ਬਹੁਤ ਗੰਭੀਰ ਹਨ, ਇਹਨਾਂ ਗੱਲਾਂ ਨੂੰ ਜਦੋਂ ਤੱਕ ਅਸੀਂ ਗੰਭੀਰਤਾ ਨਾਲ ਨਹੀਂ ਵਿਚਾਰਾਂਗੇ ਤਦੋਂ ਤੱਕ ਇਹ ਬਾਤਾਂ ਸਮਝ ਨਹੀਂ ਆ ਸਕਦੀਆਂ। ਮੈਂ ਭੁੱਲਾਂ ਚੁੱਕਾਂ ਵਾਸਤੇ ਖਿਮਾ ਮੰਗਦਾ ਕਿਉਂਕਿ ਸਮਾਂ ਹੋ ਚੁੱਕਾ ਹੈ। ਆਪ ਜੀ ਅੱਗੇ ਨਿਵੇਦਨ ਹੈ ਕਿ ਅਸੀਂ ਸਾਰਿਆਂ ਨੂੰ ਇਹ ਦਸਮ ਗ੍ਰੰਥ ਦੀ ਬਾਣੀ ਪੜ੍ਹ ਕੇ ਵਿਚਾਰ ਕੇ ਫਿਰ ਜਿਹੜਾ ਹੈ ਕੋਈ ਇਹਦੇ 'ਤੇ ਕਿਸੇ ਨਤੀਜੇ 'ਤੇ ਪਹੁੰਚਣਾ ਚਾਹੀਦਾ ਹੈ। ਪ੍ਰਬੰਧਕ ਸਾਹਿਬਾਨ ਦਾ ਧੰਨਵਾਦ ਹੈ, ਆਪ ਸਰਬੱਤ ਦਾ ਧੰਨਵਾਦ ਹੈ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਦਿੱਤਾ ਹੈ। ਭੁੱਲਾਂ ਚੁੱਕਾਂ ਵਾਸਤੇ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।